ਸਾਖੀ 38 ਭਾਈ ਢੇਸਾ। ਢੇਸਾ ਪਹਿਲਾਂ ਅਣਹੋਣ ਦਾ ਬੰਦਾ ਸੀ, ਅਰਥਾਤ ਨਾਸਤਕ ਸੀ। ਵਸਦੇ ਰਸਦੇ ਸੰਸਾਰ ਵਿੱਚ ਉਸਨੂੰ ਇਉਂ ਭਾਸਦਾ ਸੀ ਕਿ ਕੁਛ ਹੈ ਹੀ ਨਹੀਂ। ਜੋ ਦਿਸਦਾ ਹੈ ਇਸ ਦੇ ਬਦਲਣ ਮਾਤਰ ਦੇ ਭੁਲੇਵੇਂ ਵਿੱਚ ਉਹ ਅਣਹੋਂਦ ਵਹਿੰਦਾ ਸੀ। ਇਹ ਨਹੀਂ ਸੀ ਸਮਝਦਾ ਕਿ ਜੋ ਬਦਲਣਾ ਹੈ ਇਹ ਵਿਨਾਸ਼ ਨਹੀਂ, ਇੱਕ ਹੋਂਦ ਹੈ। ਔਰ ਇਹ ਸਭ ਉਸ ਸਦਾ ਹੀ ਹੋਣ ਦੇ ਲੱਖਣ ਹਨ। ਵਟਾਓ ਸਟਾਓ ਕਿਸੇ ਹੋਣ ਦੇ ਸਬੂਤ ਹਨ, ਅਣਹੋਣ ਦਾ ਨਹੀਂ। ਪਰ ਉਸਦੀ ਅਕਲ ਇਸ ਪੁੱਠੇ ਪਾਸੇ ਪਈ ਹੋਈ ਸੀ। ਉਂਝ ਉਸਦੀ ਅਕਲ ਚਤੁਰ ਸੀ। ਉਸਦੀ ਚਤੁਰਾਈ ਨੂੰ ਭਾਈ ਸਾਈਂ ਦਾਸ ਜੀ ਦੀ ਉਚੇਰੀ ਅਤੇ ਉੱਜਲ ਚਤੁਰਾਈ ਨੇ, ਜੋ ਸੱਚ ਦੀ ਟੇਕ ਵਾਲੀ ਸੀ, ਜਿੱਤ ਲਿਆ ਸੀ। ਉਸਦੀ ਅਕਲ ਨੂੰ ਜੋ ਸੱਖਣਾਪਣ ਵੇਖ ਰਹੀ ਸੀ, ਭਾਈ ਜੀ ਨੇ ਭਰਿਆਪਣ ਦਿਖਾ ਦਿੱਤਾ ਸੀ। ਫਿਰ ਉਸਦੀ ਰਹਿਣੀ ਵਿੱਚ ਭਲੇ ਸੁਭਾਅ ਦੇ, ਸੇਵਾ ਦੇ, ਭਲੀ ਕਰਨੀ ਆਦਿ ਦੇ ਦਵਾ ਦਾਰੂ ਲਾ ਕੇ ਉਸ ਵਿੱਚ ਸੰਜਮ ਅਤੇ ਨੇਕੀ ਵਧਾਈ ਸੀ। ਢੇਸਾ ਤਾਂ ਸਮਝਦਾ ਸੀ ਕਿ ਮੈਂ ਪੂਰਨ ਹੋ ਚੱਲਿਆ ਹਾਂ, ਪਰ ਭਾਈ ਜੀ ਜਾਣਦੇ ਸੇ ਕਿ ਅਜੇ ਢੇਸਾ ਸਤਸੰਗ ਦੇ ਬਹਿਰੰਗ ਰੰਗਾਂ ਵਿੱਚ ਆਇਆ ਹੈ। ਅਜੇ ਤਾਂ ਗੁਣ ਪੈਦਾ ਹੋ ਰਹੇ ਹਨ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਜਪਜੀ ਸਾਹਿਬ, ਗੁਣ ਆਉਣ ਤਾਂ ਭਗਤੀ ਹੋਵੇ, ਅਤੇ ਗੁਣ ਸਾਰੇ ਰੱਬ ਵਿੱਚ ਹਨ, ਬੰਦੇ ਤਾਂ ਨਿਰਗੁਣ ਹਨ, ਫਿਰ ਗੁਣ ਕਿੱਕੂ ਆਉਣ। ਸਤਸੰਗ ਵਿੱਚ ਰੱਬ ਦਾ ਵਿਸ਼ ਨਿਵਾਸ ਹੈ। ਸਤਸੰਗ ਵਿੱਚ ਗੁਣ ਲੱਜਦੇ ਹਨ, ਕਿਉਂਕਿ ਸਤਸੰਗ ਸਾਈਂ ਦੀ ਮਾਨੋ ਹੱਟ ਹੈ, ਅਤੇ ਉੱਥੇ ਗੁਣਾਂ ਦੀ ਰਾਸ ਮੌਜੂਦ ਰਹਿੰਦੀ ਹੈ। ਜੋ ਵਿਹਾਜਣਹਾਰਾਂ ਨੂੰ ਅਮੁੱਲ ਮਿਲਦੀ ਹੈ, ਉੱਥੋਂ ਫਿਰ ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਜਪਜੀ ਸਾਹਿਬ, ਇਸ ਵਾਕ ਮੁਜਬ ਮੈਂ ਨਿਰਗੁਣ ਵਿੱਚ ਸਾਈਂ ਗੁਣੀ ਭੰਡਾਰ ਦੇ ਗੁਣ ਝਲਕੇ ਮਾਰਨ ਲੱਗ ਪੈਂਦੇ ਹਨ। ਤਦੇ ਵਾਕ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਰਾਗ ਗੁਜਰੀ ਮਹੱਲਾ ਪੰਜਵਾਂ। ਸੋ ਭਾਈ ਜੀ ਨੇ ਪਹਿਲਾਂ ਢੇਸੇ ਦੀ ਦਿਮਾਗੀ ਹਿਲਜੁਲ ਨੂੰ ਆਪਣੀ ਉਜਲ ਬੁੱਧੀ ਨਾਲ ਠੰਡ ਪਾਈ, ਫਿਰ ਦੂਜਾ ਸੰਜਮ ਸਿਖਾਇਆ, ਤੀਜਾ ਉਸ ਨੂੰ ਸੇਵਾ ਦੀ ਪਹਿਲੀ ਮੰਜ਼ਿਲ ਸਿਖਾਈ, ਜੋ ਉਸ ਨੇ ਉਸ ਦੀ ਆਗਿਆ ਵਿੱਚ ਕੀਤੀ। ਚੌਥਾ ਫਿਰ ਢੇਸੇ ਨੂੰ ਕੀਰਤਨ ਸੁਣਨ ਦਾ ਰਸ ਪੈ ਗਿਆ। ਫਿਰ ਪੰਜਵਾਂ, ਭਾਈ ਜੀ ਦੇ ਸਤਸੰਗ ਦੀ ਇੱਛਾ ਪ੍ਰਬਲ ਹੋ ਆਈ, ਅਤੇ ਭਾਈ ਜੀ ਨੂੰ ਡੱਲੇ ਤੋਂ ਡਰੋਲੀ ਲੈ ਆਇਆ। ਵਰਤਾਓ ਅਤੇ ਸਤਸੰਗ ਨੇੜੇ ਹੋ ਗਿਆ। ਭਾਈ ਜੀ ਦਾ ਜੀਵਨ ਅਤੇ ਪ੍ਰਚਾਰ ਅਤੇ ਮਕਾਨ ਦਾ ਉਸਰਨਾ ਅਤੇ ਸਤਿਗੁਰਾਂ ਦਾ ਆ ਕੇ ਠਹਿਰਨਾ, ਸਾਰੇ ਸੋਹਣੇ ਨਜ਼ਾਰੇ ਅੱਖਾਂ ਅੱਗੋਂ ਲੰਘੇ। ਕਿਤਨਾ ਚਿਰ ਸਤਿਗੁਰ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਰਹੇ। ਛੇਵਾਂ, ਇਸ ਸਾਰੇ ਅਰਸੇ ਵਿੱਚ ਢੇਸਾ ਸਹਿਜ ਸੁਭਾਓ ਗੁਰਬਾਣੀ ਦਾ ਰਸੀਆ ਹੋ ਗਿਆ। ਗੁਰਬਾਣੀ ਦਾ ਪਾਠ ਮਨ ਦੀ ਸ਼ੁੱਧੀ ਵਾਸਤੇ ਕਰੀਦਾ ਹੈ, ਪਿਆਰ ਵਾਸਤੇ ਕਰੀਦਾ ਹੈ, ਦਿਲ ਦੇ ਇੱਕ ਰੁੱਖ ਵੱਲ ਝੁਕਾਓ ਪੈਦਾ ਕਰਨ ਵਾਸਤੇ ਕਰੀਦਾ ਹੈ। ਸੋ ਢੇਸਾ ਬੜੇ ਪ੍ਰੇਮ ਨਾਲ ਗੁਰਬਾਣੀ ਦਾ ਪਾਠ ਅਤੇ ਵਿਚਾਰ ਕਰਨ ਲੱਗ ਪਿਆ। ਬਾਣੀ ਦੇ ਵਿਚਾਰ ਵਾਲੇ ਅਸਰ ਨਾਲ ਦਿਮਾਗ ਮੰਝਣ ਲੱਗ ਪਿਆ। ਸੋ ਬਾਣੀ ਦੇ ਪਹਿਲੇ ਅਸਰ ਨੇ ਮਨ ਸਾਫ਼ ਕੀਤਾ, ਮਾਇਆ ਦੀ ਮੈਲ ਤੋੜੀ, ਅਤੇ ਵਿਚਾਰ ਰੂਪੀ ਅਸਰ ਨੇ ਦਿਮਾਗ ਗਿਆਨਮਈ ਕੀਤਾ। ਹੁਣ ਇਹ ਪ੍ਰਭਾਵ ਮਨ 'ਤੇ ਪੈਂਦਾ ਹੈ ਕਿ ਇੱਥੇ ਨਾਮ ਦਾ ਨਿਵਾਸ ਹੋ ਜਾਵੇ। ਸੱਤਵਾਂ, ਨਾਮ ਇੱਕ ਦਾਤ ਹੈ ਜੋ ਸਾਈਂ ਦੀ ਮਿਹਰ ਨਾਲ ਮਿਲਦੀ ਹੈ। ਕੋਈ ਨਹੀਂ ਸਿਮਰਨ ਕਰ ਸਕਦਾ ਜਿਸ ਪਰ ਮਿਹਰ ਨਹੀਂ। ਸੇ ਸਿਮਰਹਿ ਜਿਨ ਆਪ ਸਿਮਰਾਏ, ਅਤੇ ਇਸ ਮਿਹਰ ਦੀ ਪ੍ਰਾਪਤ ਦੀ ਯੋਗਤੀ ਅਗਲੀ ਤੁਕ ਵਿੱਚ ਹੈ। ਨਾਨਕ ਤਾਂ ਕਹਿ ਲਾਗੋ ਪਾਏ, ਨਾ ਹੀ ਕੋਈ ਜਪ ਤਪ ਸੰਜਮ ਤੇ ਸੇਵਾ ਕਰਨੀ ਇਸ ਦਾਤ ਦਾ ਹੱਕਦਾਰ ਬਣਾਉਂਦੀ ਹੈ, ਨਾ ਹੀ ਕੋਈ ਵਿਉਂਤ ਜਿਸ ਨਾਲ ਕਿ ਕਿਸੇ ਪ੍ਰਕਾਰ ਦੇ ਜ਼ੋਰ ਨਾਲ ਇਹ ਲੱਭ ਸਕੇ। ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਉਂ ਮੰਗ ਲਏ, ਅੱਕੇ ਕੋਈ ਕਿਉਂ ਦੇਵਾਏ, ਇਹੋ ਹਰ ਧਨ ਜ਼ੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ। ਫਿਰ ਇਹ ਕਿੱਥੋਂ ਲੱਭਦਾ ਹੈ? ਹਰ ਤਨ ਰਤਨ ਜਵੇਹਰੀ, ਸੋ ਗੁਰ ਹਰ ਤਨ ਹਰ ਪਾਸੋਂ ਦੇਵਾਇਆ। ਅਰਥਾਤ ਇਹੋ ਹਰ ਤਨ ਰਤਨ ਜਵਾਹਰਾਂ ਵਾਂਗੂ ਅਮੋਲਕ ਹੈ ਤੇ ਰੱਬ ਜੀ ਤੋਂ ਲੱਭਦਾ ਹੈ ਤੇ ਗੁਰੂ ਮਹਾਰਾਜ ਜੀ ਰੱਬ ਪਾਸੋਂ ਦਿਵਾਉਂਦੇ ਹਨ ਤੇ ਰੱਬ ਜੀ ਇਹ ਕਿਸ ਤਰ੍ਹਾਂ ਦਿੰਦੇ ਹਨ? ਜਿਸ ਨੂੰ ਸਤਿਗੁਰ ਨਾਲ ਹਰ ਸਰਧਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੇ, ਜਿਸ ਨੂੰ ਕਰਤੈ ਤੁਰ ਲਿਖ ਪਾਇਆ। ਵਾਰ ਬਿਲਾਵਲ ਮਹੱਲਾ ਚੌਥਾ। ਫਿਰ ਜੋ ਮਨ ਨੂੰ ਸ਼ੁੱਧ ਕਰਨਾ ਹੈ, ਆਚਰਣ ਨੇਕ ਬਣਾਉਣੇ ਹਨ, ਸੇਵਾ ਤੇ ਸੰਜਮ ਸਿੱਖਣਾ ਹੈ, ਨਿਤਨੇਮ ਦੀ ਬਾਣੀ ਦਾ ਪਾਠ ਅਭਿਆਸ ਕਰਨਾ ਹੈ, ਇਸ ਦਾ ਕੀ ਮਤਲਬ? ਉੱਤਰ ਇਹ ਕਿ ਨਾਮ ਤਾਂ ਰੱਬੀ ਦਾਤ ਹੈ, ਪਰ ਦਾਤਾ ਜਦ ਦਾਤ ਦਿੰਦਾ ਹੈ ਤਾਂ ਮੰਗਤਾ ਅੱਗੋਂ ਝੋਲੀ ਅੜਦਾ ਹੈ। ਸੋਈ ਸ਼ੁਭ ਗੁਣਾਂ ਦਾ ਧਾਰਨਾ, ਸੇਵਾ ਤੇ ਬਾਣੀ ਦਾ ਅਭਿਆਸ ਕਰਨਾ ਕੁਛ ਇਸੇ ਤਰ੍ਹਾਂ ਦੀ ਇੱਕ ਤਿਆਰੀ ਹੈ। ਇਸ ਨਾਲ ਮਨ ਸ਼ੁੱਧ ਹੋ ਕੇ ਸਾਈਂ ਦੇ ਦਰ ਝੋਲੀ ਵਾਂਗੂ ਅੱਡਿਆ ਜਾਂਦਾ ਹੈ। ਜਦੋਂ ਫਿਰ ਦਾਤ ਮਿਲਦੀ ਹੈ ਤਾਂ ਝੋਲੀ ਦੇ ਵਿੱਚ ਪੈਂਦੀ ਹੈ। ਭਾਈ ਸਾਈਂ ਦਾਸ ਜੀ ਨੇ ਢੇਸੇ ਨੂੰ ਅਣਹੋਂਦ ਭਾਵ ਦੇ ਹਨੇਰੇ ਵਿੱਚੋਂ ਕੱਢ ਕੇ ਤੋਟੇ ਤੇ ਸ਼ੂਨਤਾ ਦੇ ਅੰਦਰ ਵਾਪਰ ਰਹੇ ਅਸਰ ਤੋਂ ਸਾਫ਼ ਕਰਕੇ ਸ਼ੁਭ ਗੁਣਾਂ ਵਿੱਚ ਸ਼ੁੱਧ ਮਨ ਕਰਕੇ ਸਤਿਗੁਰਾਂ ਵੱਲੋਂ ਹਰ ਧਨ ਦੀ ਦਾਤ ਦਿਵਾਏ ਜਾਣ ਲਈ ਤਿਆਰ ਕਰ ਰੱਖਿਆ ਸੀ। ਡਰੋਲੀ ਨਿਵਾਸ ਦੇ ਦਿਨਾਂ ਵਿੱਚ ਆਪ ਸਤਿਗੁਰੂ ਜੀ ਇੱਕ ਦਿਹਾੜੇ ਬਾਹਰ ਸ਼ਿਕਾਰ ਤੋਂ ਆਏ ਕਿਸੇ ਖੂਹ 'ਤੇ ਬੈਠੇ ਸਨ ਕਿ ਢੇਸਾ ਸਾਰੇ ਸਿੱਖਾਂ ਤੋਂ ਪਹਿਲਾਂ ਅੱਪੜ ਪਿਆ। ਗੁਰੂ ਜੀ ਨੂੰ ਪਿਆਸ ਲੱਗ ਰਹੀ ਸੀ। ਢੇਸੇ ਨੇ ਦੌੜ ਕੇ ਖੂਹ ਤੋਂ ਜਲ ਆਉਂਦਾ ਅਤੇ ਛਕਾਇਆ। ਸਤਿਗੁਰੂ ਜੀ ਨੇ ਇੱਕ ਤਿਰਛੀ ਨਿਗਾਹ ਵੱਲ ਵੇਖਿਆ, ਫਿਰ ਬੋਲੇ, ਤੇਰਾ ਨਾਮ? ਢੇਸਾ ਜੀ। ਉਹ ਦਾਸ ਦਾ ਨਾਮ ਹੈ ਢੇਸਾ। ਸਤਿਗੁਰੂ ਜੀ, ਅਜੇ ਵਿਹੜਾ ਨਹੀਂ ਆਇਆ। ਇਹ ਸੁਣ ਕੇ ਢੇਸਾ ਪੈਰਾਂ 'ਤੇ ਢਹਿ ਪਿਆ ਅਤੇ ਬੋਲਿਆ, ਦਰ ਟੱਟਣੀ ਬਖਸ਼ੀ ਰੱਖਣੀ। ਸਤਿਗੁਰ ਜੀ ਹਾਂ, ਪਰ ਉਹ ਅਜੇ ਉਹ ਵੇਲਾ ਨਹੀਂ। ਇਹ ਗੱਲ ਬੀਤ ਗਈ। ਢੇਸੇ ਨੇ ਸਾਈਂ ਦਾਸ ਨੂੰ ਦੱਸਿਆ। ਭਾਈ ਸਾਈਂ ਦਾਸ ਨੇ ਆਖਿਆ, ਢੇਸਿਆ ਤੁਧ ਭਲੀ ਮੰਗ ਮੰਗੀ, ਦਰ ਟੱਟਣੀ ਮਿਲੀ ਰਹੇ, ਸਾਡੇ ਲਈ ਤਾਂ ਇਹੋ ਬਸ ਹੈ। ਢੇਸਾ, ਪਰ ਭਾਈ ਸਾਹਿਬ ਜੀ, ਮੈਂ ਉਸ ਵੇਲੇ ਮੰਗਿਆ ਕੁਛ ਨਹੀਂ ਸੀ, ਇਹ ਮੈਂ ਬੇਅਦਬੀ ਸਮਝੀ ਸੀ ਜਿਸ ਦੇ ਕਰਨੋਂ ਡਰਦਾ ਸਾਂ। ਭਾਈ ਜੀ, ਤੁਸਾਂ ਭਲਾ ਕੀਤਾ, ਪਰ ਉਹ ਸ਼ਹਿਨਸ਼ਾਹ ਆਪੇ ਤਰੁੱਠਣ ਲੱਗਾ ਸੀ ਅਤੇ ਤੂੰ ਸਮਝ ਤਰੁੱਠ ਪਿਆ ਹੈ। ਹੁਣ ਤਾਂ ਸਮੇਂ ਦੀ ਗੱਲ ਰਹਿ ਗਈ ਹੈ, ਦਾਤ ਮਿਲਣੀ ਤਾਂ ਨਿਸ਼ਚੇ ਹੋ ਗਈ ਹੈ, ਅਜੇ ਵੇਲਾ ਨਹੀਂ ਆਇਆ। ਇਸ ਦਾ ਅਰਥ ਇਹ ਹੈ ਕਿ ਦਾਤ ਤਾਂ ਜ਼ਰੂਰ ਮਿਲਣੀ ਹੈ, ਪਰ ਅਜੇ ਸਮਾਂ ਨਹੀਂ ਆਇਆ, ਸਮਾਂ ਆਵੇਗਾ ਤਾਂ ਮਿਲੇਗੀ। ਸੋ ਮਿਲਣਾ ਤਾਂ ਨਿਸ਼ਚੇ ਹੋ ਗਿਆ, ਵਕਤ ਅਨਿਸ਼ਚੇ ਰਿਹਾ, ਸੋ ਵਡੇਰਾ ਕੰਮ ਤਾਂ ਹੋ ਗਿਆ। ਸਮੇਂ ਦਾ ਕੀ ਹੈ, ਇਹ ਤਾਂ ਬੀਤਦਾ ਰਹਿੰਦਾ ਅਤੇ ਮਿੱਥਿਆ ਹੋਇਆ ਅਵਸਰ ਆ ਹੀ ਜਾਂਦਾ ਹੈ। ਹੁਣ ਸ਼ੁਕਰ ਵਿੱਚ ਰਹੋ। ਢੇਸਾ ਜੀਓ, ਦਾਤਾ ਜੀਓ, ਮੈਨੂੰ ਤਾਂ ਆਪਣੇ ਸਤਸੰਗ ਦਾ ਦਰ ਬਖਸ਼ੀ ਰੱਖੋ, ਫਿਰ ਜੋ ਦਿਓ ਸੋ ਵਾਧਾ ਅਤੇ ਜਦੋਂ ਦਿਓ ਸੋ ਤਦੋਂ ਹੀ ਵਾਧਾ। ਇਸ ਤਰ੍ਹਾਂ ਦੇ ਬਚਨ ਬਿਲਾਸ ਮਗਰੋਂ ਢੇਸਾ ਉਸੇ ਤਰ੍ਹਾਂ ਲੱਗਾ ਰਿਹਾ। ਇੱਕ ਦਿਨ ਸਵੇਰ ਸਾਰ ਜਦੋਂ ਕਿ ਸਤਿਗੁਰੂ ਜੀ ਤੁਰਨ ਦੀਆਂ ਤਿਆਰੀਆਂ ਕਰ ਰਹੇ ਸੇ, ਢੇਸਾ ਬਾਣੀ ਪੜ੍ਹਦਾ ਖੇਤਾਂ ਦੇ ਵਿੱਚ ਦੀ ਜਾ ਰਿਹਾ ਸੀ ਕਿ ਉਸ ਦੀ ਮਧੁਰ ਧੁਨੀ ਸਤਿਗੁਰਾਂ ਨੇ ਸੁਣੀ। ਆਪ ਉਸ ਵੇਲੇ ਇੱਕ ਵਗਦੇ ਖੂਹ ਦੇ ਚਵੱਚੇ ਅਤੇ ਵਗਦੇ ਜਲ ਵਿੱਚ ਚਰਨ ਰੱਖੀ ਬੈਠੇ ਸਨ। ਮਿੱਠੀ ਧੁਨ ਸੁਣ ਕੇ ਆਪ ਬੜੇ ਖੁਸ਼ ਹੋਏ ਅਤੇ ਬੋਲੇ, ਢੇਸਿਆ। ਢੇਸਾ ਭੱਜ ਕੇ ਆਇਆ ਅਤੇ ਚਰਨਾਂ 'ਤੇ ਢਹਿ ਪਿਆ। ਸਤਿਗੁਰੂ ਜੀ, ਢੇਸਾ, ਢੇਸਾ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜੀ, ਜਾ ਇੱਕ ਕੋਹ ਹੋਰ ਅੱਗੇ ਅਤੇ ਉਜਾੜ ਵਿੱਚ ਇੱਕ ਘੜੀ ਬੈਠ ਕੇ ਆ ਜਾ, ਚੁੱਪ ਚੁੱਪ ਬੈਠ ਕੇ ਆ ਜਾ। ਢੇਸਾ ਮੱਥਾ ਟੇਕ ਕੇ ਤੁਰ ਗਿਆ। ਦਿਲ ਵਿੱਚ ਇੱਕ ਚਾਓ ਹੈ ਤੇ ਇੱਕ ਸਹਿਮ ਹੈ। ਦਾਤੇ ਨੇ ਹੁਕਮ ਦਿੱਤਾ ਹੈ, ਇਸ ਗੱਲ ਦਾ ਤਾਂ ਚਾਓ ਹੈ, ਕੀ ਹੋਣਾ ਹੈ ਇਹ ਸਹਿਮ ਹੈ। ਪਰ ਉਹ ਗੁਰੂ ਗੁਰੂ ਜਪਦਾ ਟੁਰੀ ਗਿਆ ਤੇ ਜਾ ਕੇ ਇੱਕ ਉਜਾੜ ਵਿੱਚ ਬੈਠਾ। ਢੇਸੇ ਨੇ ਹੁਣ ਅੱਖਾਂ ਮੀਟ ਲਈਆਂ ਤੇ ਮੂੰਹ ਬੰਦ ਕਰ ਲਿਆ। ਚਾਰ ਚੁਫੇਰੇ ਚੁੱਪ ਛਾਪ ਸੀ। ਕੰਨਾਂ ਵਿੱਚ ਲੱਗੀ ਆਪਣੇ ਹੀ ਸਰੀਰ ਦੇ ਅੰਤਰੀਵ ਅੰਗਾਂ ਦੀ ਹਰਕਤ ਸੁਣਾਈ ਦੇਣ। ਸ਼ਾਂ ਸ਼ਾਂ, ਪਰ ਢੇਸੇ ਕਿਹਾ, ਸੱਚਮੁੱਚ ਸਤਿਗੁਰ ਨੇ ਇਹ ਸ਼ਾਂ ਸ਼ਾਂ ਸੁਣਨ ਤਾਂ ਮੈਨੂੰ ਨਹੀਂ ਘੱਲਿਆ, ਇਹ ਤਾਂ ਐਵੇਂ ਪਈ ਇਕਾਂਤ ਵਿੱਚ ਸੁਣੀਦੀ ਹੈ, ਜਦੋਂ ਕਿ ਬਾਹਰ ਦੇ ਉੱਚੇ ਸ਼ਬਦ ਬੋਲਣੋਂ ਹਟ ਜਾਣ। ਮੈਨੂੰ ਸਤਿਗੁਰ ਨੇ ਇਹਦੇ ਸੁਣਨ ਲਈ ਨਹੀਂ ਘੱਲਿਆ ਹੋਣਾ। ਉਹ ਉੱਚਾ ਦਾਤਾ ਕਿਸੇ ਉੱਚੇ ਮੰਤਵ ਤੇ ਆਪਣੇ ਸੇਵਕਾਂ ਨੂੰ ਟੋਰਦਾ ਹੈ। ਇਹ ਸ਼ਾਂ ਸ਼ਾਂ ਤਾਂ ਨਿੰਮ ਬਹੁਤ ਪੀ ਲਈਏ ਜਾਂ ਖੁਸ਼ਕੀ ਚੜ੍ਹ ਜਾਏ ਜਾਂ ਆਪੇ ਹੀ ਜ਼ੋਰਾਂ ਦੀ ਸੁਣ ਲਈ ਦੀ ਹੈ, ਤਾਂ ਤੇ ਇਧਰੋਂ ਧਿਆਨ ਮੋੜਾਂ। ਸੋ ਢੇਸੇ ਨੇ ਆਪਣੇ ਧਿਆਨ ਨੂੰ ਸ਼ਾਂ ਸ਼ਾਂ ਵੱਲੋਂ ਮੋੜਿਆ ਤਾਂ ਅੱਖਾਂ ਅੱਗੇ ਕਈ ਦੇਖੇ ਥਾਂ ਤੇ ਡਿੱਠੇ ਜੀਵ ਲੰਘੇ। ਢੇਸੇ ਕਿਹਾ, ਜ਼ਰੂਰ ਮੇਰੇ ਸਤਿਗੁਰ ਦਾ ਇਹ ਮਤਲਬ ਨਹੀਂ ਹੋਣਾ ਕਿ ਮੇਰੇ ਦਿਮਾਗ ਅੱਗੇ ਮੇਰੇ ਚੇਤੇ ਦੀ ਸ਼ਕਤੀ ਨਾਲ ਡਿੱਠੇ ਹੋਏ ਥਾਂ ਤੇ ਵੇਖੇ ਹੋਏ ਜੀਵ ਲਿਆ ਲਿਆ ਰੱਖੋ। ਜ਼ਰੂਰ ਮੇਰੇ ਸਤਿਗੁਰਾਂ ਦਾ ਆਸ਼ਾ ਗੰਭੀਰ ਤੇ ਉੱਚਾ ਹੈ। ਫਿਰ ਉਸਨੇ ਇਸ ਤੋਂ ਵੀ ਜੀਵ ਨੂੰ ਮੋੜ ਲਿਆ ਤੇ ਜੋ ਸੂਰਤ ਮਨ ਅੱਗੇ ਆਵੇ ਉਸ ਨੂੰ ਵਰਜ ਕੇ ਬਾਹਰੋਂ ਹੀ ਟੋਰ ਦੇਵੇ ਤੇ ਅੰਦਰ ਇੱਕ ਵਿਹਲ ਜਿਹੀ ਲੱਗੀ ਭਸਣ। ਢੇਸੇ ਕਿਹਾ, ਜ਼ਰੂਰ ਮੇਰੇ ਦਾਤੇ ਦਾ ਵਿਹਲ ਮਾਤਰ ਨੂੰ ਤੱਕਣਾ ਮੇਰੇ ਘੱਲਣ ਦਾ ਪ੍ਰਯੋਜਨ ਨਹੀਂ ਹੋ ਸਕਦਾ। ਤਦ ਉਸ ਆਖਿਆ, ਹੁਣ ਮੈਂ ਹੋਰ ਕਰਾਂ ਕੀ? ਨਾ ਸ਼ਾਂ ਸ਼ਾਂ ਸੁਣਾ, ਨਾ ਮੂਰਤਾਂ ਦੇ ਅਕਸ਼ ਵੇਖਾਂ, ਹਾਂ ਸਭ ਨੂੰ ਵਰਜ ਰਿਹਾ ਆ। ਜੋ ਵੇਲ ਜਿਹੀ ਪਈ ਹੈ ਉਸ ਵਿੱਚ ਟਿਕਾਂ। ਪਰ ਉਹ ਮੈਂ ਕਿਉਂ ਕਰਨੀਆਂ ਵਿੱਚ ਲੱਗ ਪਿਆ ਹਾਂ? ਮੈਨੂੰ ਬਹਿ ਆਉਣ ਦਾ ਹੁਕਮ ਹੈ, ਘੜੀ ਭਰ ਬਹਿ ਕੇ ਟੁਰ ਜਾਵਾਂ। ਪਰ ਹਾਂ, ਚੁੱਪ ਬਹਿ ਕੇ ਟੁਰ ਜਾਵਾਂ ਹੈਂ? ਪਰ ਮੈਂ ਤਾਂ ਆਪੇ ਕੁਛ ਕਰਨ ਲੱਗ ਪਿਆ ਹਾਂ। ਸੋ ਮੈਂ ਕਰਾਂ ਕੁਛ ਨਾ, ਅਕਰਾਂ ਜਿਹਾ ਹੋ ਰਹਾਂ। ਪਰ ਕੁਛ ਨਾ ਕਰਨੇ ਵਾਲਾ ਹੋਵਾਂ ਕਿ ਕੂੰ, ਮਨ ਨੇ ਕੁਛ ਕਰਨਾ ਹੀ ਹੋਇਆ। ਵਰਜ ਰਹਾਉਣਾ ਕੁਛ ਕਰਨੋ, ਬਸ ਇਹੋ ਹੀ ਅਕਰਾਂ ਮੈਂ ਕਰਾਂ। ਹੁਣ ਚੇਤਾ ਆਇਆ ਭਾਈ ਦਾ ਸਾਈਂ ਦਾਸ ਜੀ ਦਾ, ਪਰ ਸੂਰਤ ਅੱਖਾਂ ਅੱਗੇ ਨਾ ਆਈ। ਸੋਚ ਫੁਰੀ, ਮੈਂ ਉਹਨਾਂ ਨੂੰ ਪੁੱਛਿਆ ਹੁੰਦਾ ਕਿ ਇਹੋ ਜਿਹੇ ਸਮੇਂ ਕੀ ਕਰੀਦਾ ਹੈ ਤਾਂ ਹੁਣ ਔਖਾ ਨਾ ਹੁੰਦਾ। ਅੱਛਾ, ਭਾਈ ਜੀ ਕਿਹਾ ਕਰਦੇ ਹਨ ਕਿ ਦੇਸ਼ ਕਾਲ ਤਾਂ ਪੜਦੇ ਹੀ ਹੈ ਨਾ, ਜੋ ਅਸਲ ਸ਼ੈ ਨੂੰ ਡਿੰਗ ਪਾ ਪਾ ਦੱਸਦੇ ਹਨ। ਸੋ ਮੈਂ ਸਮਝਾਂ ਕਿ ਭਾਈ ਜੀ ਮੇਰੇ ਕੋਲ ਹਨ, ਇਸ ਵੇਲੇ ਹਨ। ਸੋ ਮੈਂ ਉਹਨਾਂ ਵੱਲ ਤੱਕਦਾ ਹਾਂ, ਉਹ ਦੱਸਣਗੇ ਕਿ ਮੈਂ ਕਿਵੇਂ ਕਰਾਂ। ਢੇਸਾ ਹੁਣ ਜ਼ੋਰ ਲਾਵੇ, ਸਾਈਂਦਾਸ ਜੀ ਦਾ ਚਿਹਰਾ ਅੱਖਾਂ ਅੱਗੇ ਨਾ ਆਵੇ। ਹੁਣ ਜਗਤ ਦੇ ਦੇਖੇ ਸੁਣੇ ਆਪਣੇ ਪਰਾਏ ਵੈਰੀ ਸੱਜਣ ਤਾਂ ਪਏ ਅੱਖਾਂ ਅੱਗੇ ਝਲਕੇ ਮਾਰਨ, ਪਰ ਗੁਰਮੁਖ ਦਾ ਚਿਹਰਾ ਨਦਰੀ ਨਾ ਆਵੇ। ਫੇਰ ਜ਼ੋਰ ਲਾਇਆ ਪਰ ਗੁਰਮੁਖ ਦਾ ਧਿਆਨ ਨਾ ਆਇਆ। ਖਿਆਲ ਤਾਂ ਸਾਰਾ ਸਾਈਂਦਾਸ ਵੱਲ ਲੱਗ ਗਿਆ ਪਰ ਸੂਰਤ ਨਾ ਦਿਸੀ। ਫਿਰ ਢੇਸੇ ਘਬਰਾ ਕੇ ਕਿਹਾ, ਵਾਹ ਅਵੈੜੇ ਮਨਾ, ਜੋ ਡਾਢੇ ਪਿਆਰੇ ਹਨ, ਜੋ ਇਸਤਰੀ ਪੁੱਤਰ ਸੰਬੰਧੀ ਸਭ ਤੋਂ ਉੱਚੇ ਸੁੱਚੇ ਸੋਹਣੇ ਤੇ ਮਿੱਠੇ ਹਨ, ਉਹੀ ਦਿਲ ਤੋਂ ਇੰਨੀ ਦੂਰ ਹਨ ਕਿ ਨਹੀਂ ਦੀਦੇ? ਹੁਣ ਸਹੁਰੇ ਸਾਰੇ ਪਏ ਦਿਲ ਦੇ ਨੇਤਰਾਂ ਅੱਗੇ ਘੂਮਰ ਪਾਉਂਦੇ ਹਨ। ਵਰਜ ਵਰਜ ਹਟਾਉਂਦਾ ਹਾਂ ਪਰ ਸ਼ਹਿਦ ਵਾਲੇ ਮੱਖੀਆਂ ਹਾਰ ਪਏ ਘੁੰਮਦੇ ਹਨ। ਤੇ ਉਹ ਜੋ ਮੈਨੂੰ ਪਿਆਰਾ ਹੈ, ਜਿਸ ਦੀ ਮੇਰੇ ਨਾਲ ਨਿਸ਼ਕਾਮ ਪ੍ਰੀਤ ਹੈ, ਜਿਸ ਮੇਰਾ ਉਧਾਰ ਕਰਨਾ ਹੈ, ਦਿਲ ਅੱਗੇ ਸੂਰਤ ਧਾ ਕੇ ਨਹੀਂ ਆਉਂਦਾ। ਦਿਲ ਮੇਰਾ ਠੀਕ ਮੈਲਾ ਹੀ ਹੈ। ਤਦੇ ਸਤਿਗੁਰੂ ਜੀ ਨੇ ਉਸ ਦਿਨ ਕਿਹਾ ਸੀ, ਅਜੇ ਵੇਲਾ ਨਹੀਂ ਆਇਆ। ਮੈਂ ਸਮਝਦਾ ਸਾਂ ਕਿ ਬਾਣੀ ਤੇ ਸੇਵਾ ਨਾਲ ਮੇਰੀ ਮੈਲ ਝੜ ਗਈ ਹੈ। ਠੀਕ, ਮੇਰੇ ਮਨ ਦੀ ਮੋਟੀ ਮੈਲ ਝੜ ਗਈ, ਪਰ ਹਾਏ, ਕੋਈ ਬਰੀਕ ਮੈਲ, ਡਾਢੀ ਚੰਬੜਨ ਵਾਲੀ ਮੈਲ ਮੇਰੇ ਅੰਦਰ ਹੈ, ਜੋ ਮੇਰੇ ਦਿਲ ਦੇ ਸ਼ੀਸ਼ੇ ਨੂੰ ਧੁੰਦਲਾ ਕਰ ਰਹੀ ਹੈ, ਜਿਸ ਵਿੱਚੋਂ ਪ੍ਰੀਤ ਵਾਲੇ, ਨਿਰਮਲ ਮਨ ਵਾਲੇ, ਸਾਈਂ ਦੇ ਪਿਆਰੇ, ਸੁੱਚੇ ਆਤਮਾ ਵਾਲੇ ਗੁਰਮੁਖ ਦਾ ਦੀਦਾਰ ਨਹੀਂ ਦਿਸਦਾ। ਜਾਂ ਖਬਰੇ ਇਉਂ ਹੈ ਕਿ ਮੇਰਾ ਦਿਲ, ਜੋ ਇੱਕ ਮੰਦਰ ਹੈ, ਜਿਸ ਵਿੱਚ ਮੇਰੇ ਮਿੱਤਰ ਸਾਕ ਸੰਬੰਧੀ ਤਾਂ ਭੱਜੇ ਆ ਰਹੇ ਹਨ, ਕਿਉਂਕਿ ਇਹ ਉਹਨਾਂ ਲਈ ਸੋਹਣਾ ਹੈ, ਪਰ ਗੁਰਮੁਖ ਨਹੀਂ ਆਉਂਦੇ, ਕਿਉਂਕਿ ਇਹ ਉਹਨਾਂ ਲਈ ਅਜੇ ਕੋਥਰਾ ਥਾਂ ਹੈ। ਕੀ ਜਾਣੀਏ, ਇਹ ਮੇਰੇ ਮਨ ਦੀ ਮੈਲ ਕੋਈ ਸੂਖਮ ਥਿੰਦੀ ਮੈਲ ਹੈ, ਜੋ ਮੈਨੂੰ ਉਂਝ ਤਾਂ ਦੀਦੀ ਨਹੀਂ ਪਰ ਉਸ ਵਿੱਚੋਂ ਸੂਖਮ ਆਕਾਰ ਵਾਲੀਆਂ ਚੀਜ਼ਾਂ ਨਹੀਂ ਦਿਸਦੀਆਂ ਤੇ ਮੋਟੇ ਆਕਾਰ ਵਾਲੀਆਂ ਦਿਸਦੀਆਂ ਹਨ। ਹੁਣ ਅਚਾਨਕ ਢੇਸੇ ਨੂੰ ਚੇਤਾ ਆਇਆ ਤੇ ਉੱਚੀ ਬੋਲਿਆ, ਓਏ ਮੂਰਖਾ, ਤੈਨੂੰ ਤਾਂ ਹੁਕਮ ਸੀ ਕਿ ਚੁੱਪ ਕਰਕੇ ਬੈਠ ਆ ਤੇ ਤੂੰ ਤਾਂ ਬਾਹਰੋਂ ਚੁੱਪ ਬੈਠਾ ਤੇ ਤੇਰੇ ਅੰਦਰ ਘੋੜ ਦੌੜ ਹੋ ਰਹੀ ਹੈ ਤੇ ਰੌਲੇ ਪੈ ਰਹੇ ਹਨ, ਤੂੰ ਹੁਕਮ ਨਹੀਂ ਪਾਲ ਰਿਹਾ। ਅਡੋਲ ਹੋ, ਚੁੱਪ ਹੋ, ਕੁਛ ਨਾ ਕਰ, ਕੁਛ ਨਾ ਕਰ, ਟਿਕ ਚੁੱਪ। ਇਹ ਕਹਿ ਫਿਰ ਸਾਰੇ ਖਿਆਲ ਬਾਹਰ ਦੇ ਬਾਹਰ ਵਰਜ ਰਹਾਵੇ ਤੇ ਅੰਦਰ ਦੇ ਫੁਰਨੇ ਅੰਦਰ ਵਰਜ ਰਹਾਵੇ, ਪਰ ਇਹ ਵੀ ਯਤਨ ਨਾ ਹੋਇਆ। ਚੁੱਪ ਨਾ ਹੋਈ, ਚੁੱਪ ਕਿਵੇਂ ਹੋਵੇ, ਬਥੇਰੀ ਚੁੱਪ ਕਰੇ ਪਰ ਚੁੱਪ ਨਾ ਹੋਵੇ। ਸੋਚ ਫਿਰ ਆ ਪਵੇ, ਸੋਚ ਸੋਚੇ ਤਾਂ ਕੋਈ ਸੋਚ ਅਸੋਚ ਵਿੱਚ ਨਾ ਲੈ ਜਾਵੇ, ਉਹ ਤਾਂ ਸੋਚ ਦੀ ਗੰਢ ਸਗੋਂ ਖੁੱਲ੍ਹ ਪਵੇ। ਸੋ ਰਤਾ ਅੰਦਰ ਵੇਲ ਜਿਹੀ ਭਾਸ ਕੇ ਢੇਸਾ ਜਾਂ ਤਾਂ ਸੋਚ ਵਿੱਚ ਪੈ ਜਾਵੇ ਜਾਂ ਅਸੋਚ ਦੇ ਤਰਲੇ ਵਿੱਚ ਪੈ ਜਾਵੇ। ਤਾਂ ਫਿਰ ਸੋਚੇ ਕਿ ਹੁਣ ਚੁੱਪ ਹੈ, ਇਹੋ ਵੇਲ ਜਿਹੀ ਚੁੱਪ ਹੈ, ਇਹ ਚੁੱਪ ਫਿਰ ਅਚੁੱਪ ਪਾਸੇ, ਹਾਂ ਇਹ ਪਾਸੇ ਕਿ ਇਹ ਚੁੱਪ ਦਾ ਤਰਲਾ ਹੈ। ਫਿਰ ਆਖੇ ਮਨਾ, ਹੁਕਮ ਸੀ ਚੁੱਪ ਬੈਠ, ਤੂੰ ਕਿਉਂ ਤਰਲੇ ਵਿੱਚ ਹੈ, ਚੁੱਪ ਬੈਠ। ਪਰ ਜਦ ਚੁੱਪ ਬੈਠੇ ਤਰਲੇ ਛੱਡੇ ਤਾਂ ਸੋਚ ਆਵੇ, ਜੇ ਸੋਚ ਨੂੰ ਬਾਹਰ ਕੱਢੇ ਤਾਂ ਉਹ ਚੁੱਪ ਦਾ ਤਰਲਾ ਬਣ ਜਾਵੇ ਤੇ ਚੁੱਪ ਫਿਰ ਨਾ ਬਣੇ। ਉਹ ਘੜੀ ਮੁੱਕਣ ਤੇ ਆ ਰਹੀ ਸੀ। ਢੇਸੇ ਕਿਹਾ, ਅੱਜ ਫਿਰ ਸਤਿਗੁਰਾਂ ਨੇ ਕਹਿਣਾ, ਅਜੇ ਵੇਲਾ ਨਹੀਂ ਆਇਆ। ਹਾਂ, ਜੋ ਆਖਣਗੇ ਤਾਂ ਸੱਚ ਆਖਣਗੇ। ਦੇਖੋ, ਮੈਂ ਇੱਕ ਘੜੀ ਕੀ ਇੱਕ ਪਲ ਚੁੱਪ ਨਹੀਂ ਬੈਠ ਸਕਦਾ। ਸੱਚ ਹੀ ਕਹਿਣਗੇ ਨਾ, ਹਾਏ ਕਿਵੇਂ ਚਰਨੀ ਲਾਈ ਰੱਖਣ, ਕਿਤੇ ਸਤਿਗੁਰ ਦੇ ਦਰੋਂ ਧੱਕਾ ਨਾ ਮਿਲ ਜਾਵੇ। ਨਹੀਂ ਨਹੀਂ, ਉਹ ਦਿਆਲੂ ਹਨ, ਧੱਕਾ ਨਹੀਂ ਦੇਣਗੇ। ਇਹ ਕਹਿਣਗੇ, ਅਜੇ ਵੇਲਾ ਨਹੀਂ ਆਇਆ। ਓਹੋ, ਫਿਰ ਮੈਂ ਸੋਚੀ ਪੈ ਗਿਆ। ਸੋਚ ਮਨ ਦਾ ਸੁਭਾਅ ਹੈ, ਜੋ ਨਹੀਂ ਛੁੱਟਦਾ, ਪਰ ਨਹੀਂ ਛੁੱਟਦਾ। ਢੇਸਿਆ ਚੁੱਪ ਕਰ, ਸਤਿਗੁਰ ਦੇ ਪਿਆਰੇ ਮੁਖੜੇ ਵੱਲ ਧਿਆਨ ਕਰ। ਹੁਣ ਨਾ ਚੁੱਪ ਹੁੰਦੀ ਹੈ ਤੇ ਨਾ ਹੀ ਸੋਚ ਹਟਦੀ ਹੈ। ਹੁਣ ਉਹਨਾਂ ਪਿਆਰੇ ਨੈਣਾਂ ਵੱਲ ਤੱਕ, ਬਸ ਇੱਥੇ ਟਿਕ ਜਾ। ਇਹੋ ਅਚੁੱਪ ਹੈ, ਇਹੋ ਸੋਚ ਰੱਖ ਲੈ। ਨਾ ਸਹੀ ਚੁੱਪ ਤੇ ਨਾ ਸਹੀ ਸੋਚ ਪੇਸ਼ ਜੋ ਇਸ ਮਨ ਅੱਗੇ ਲਾ ਜਾਂਦੀ ਹੋਈ। ਹੁਣ ਢੇਸੇ ਟੇਕ ਲਾਈ ਤੇ ਲੱਗਾ ਸਤਿਗੁਰਾਂ ਦੇ ਚੰਦ ਮੁੱਖ ਨੂੰ ਅੱਖਾਂ ਅੱਗੇ ਲਿਆਉਣ, ਪਰ ਉਹ ਚੇਤਾ ਹੀ ਵਿਸਰ ਗਿਆ। ਖਿਆਲ ਮਾਲਕ ਜੀ ਵੱਲ ਜਾਵੇ ਪਰ ਧਿਆਨ ਕੋਈ ਨਾ ਬੁੱਝੇ, ਦਰਸ਼ਨ ਕੋਈ ਨਾ ਹੋਣ। ਢੇਸਾ ਜ਼ੋਰ ਲਾ ਥੱਕਾ ਪਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਦੀ ਪੇਸ਼ ਨਾ ਗਈ। ਫਿਰ ਨਿਰਾਸ਼ ਹੋ ਕੇ ਰੋ ਪਿਆ, ਹਾਏ ਮੈਂ ਮੂਰਖ, ਜਿਸ ਨੇ ਕਈ ਵਰੇ ਹਾਮੇ ਬੰਨੀ ਰੱਖੇ ਕਿ ਕੁਛ ਹੈ ਹੀ ਨਹੀਂ ਤੇ ਮੇਰੀ ਅਕਲ ਮੁਕੰਮਲ ਹੈ, ਅੱਜ ਮੈਂ ਇੰਨਾ ਬੇਬਸ ਬੱਚੇ ਵਰਗਾ ਹੋ ਰਿਹਾ ਹਾਂ ਕਿ ਮੈਂ ਆਪਣੇ ਆਪ ਨੂੰ ਚੁੱਪ ਨਹੀਂ ਰੱਖ ਸਕਦਾ, ਆਪਣੇ ਮਾਲਕ ਦਾ ਮੂੰਹ ਨਹੀਂ ਤੱਕ ਸਕਦਾ, ਆਪਣੇ ਆਪ ਨੂੰ ਚੁੱਪ ਨਹੀਂ ਰੱਖ ਸਕਦਾ। ਓਏ ਢੇਸਿਆ, ਸਹੁਰਿਆ, ਗੁਰਮੁਖ ਦਾ ਦਰਸ਼ਨ ਤੈਨੂੰ ਨਹੀਂ ਹੋ ਸਕਿਆ, ਤੈਨੂੰ ਗੁਰੂ ਦਾ ਦੀਦਾਰ ਕਿੱਕੂ ਹੋਵੇ? ਜਿੱਥੇ ਗੁਰਮੁਖ ਪੈਰ ਨਹੀਂ ਪਾਉਂਦੇ ਉੱਥੇ ਗੁਰੂ ਕਿਵੇਂ ਪਾਉਂਦਾ ਹੈ? ਅੱਜ ਪਤਾ ਲੱਗਾ ਮੈਂ ਮੂਰਖ ਹਾਂ, ਸਭ ਸਿਆਣਪਾਂ ਸੜ ਗਈਆਂ, ਤ੍ਰਿਸ਼ਨਾ ਭੁਗਤਾਂ ਮੇਰੀ ਘਟੀ ਸੀ, ਪਰ ਘਟੀ ਕੀ? ਕੋਈ ਤ੍ਰਿਸ਼ਨਾ ਹੈ ਤਾਂ ਪਈਆਂ ਸੂਰਤਾਂ ਮੂਰਤਾਂ ਥਾਵਾਂ ਦੇ ਨਕਸ਼ੇ ਤੇ ਸੰਕਲਪ ਅੱਖਾਂ ਅੱਗੇ ਦਬਾ ਦਬ ਆ ਰਹੇ ਹਨ। ਅਭੁੱਖ ਹੋ ਕੇ, ਚੁੱਪ ਹੋ ਕੇ ਮੈਂ ਇੱਥੋਂ ਇੱਕ ਘੜੀ ਨਾ ਬਹਿ ਹੋਇਆ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਪਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਸ ਘੜੀ ਵਿੱਚ ਹੁਕਮ ਬਜਾ ਲਿਆਉਣ ਲਈ ਮੈਂ ਸਾਰੀਆਂ ਸਿਆਣਪਾਂ ਖਰਚ ਕੀਤੀਆਂ, ਪਰ ਹਾਏ ਢੇਸਿਆ, ਤੇਰੀ ਕਾਈ ਪੈ ਪੇਸ਼ ਨਾ ਚੱਲੀ, ਇੱਕ ਗੱਲ ਇੱਕ ਸਿਆਣਪ ਦੀ ਵੀ ਕੋਈ ਗੱਲ ਨਾ ਚੱਲੀ। ਵੇਖ, ਦਾਤੇ ਦਾ ਹੁਕਮ ਨਾ ਮਨ ਹੋਇਆ, ਘੜੀ ਰੱਬ ਜਾਣੇ ਬੀਤ ਹੀ ਗਈ ਹੋਊ, ਮੈਂ ਕੀ ਮੂੰਹ ਦੇਸਾਂ, ਮੈਂ ਅੜਮਨ ਹੁਕਮ ਅਦੂਲ ਮੂਰਖ, ਹਾਏ ਮੈਂ ਕੀ ਮੂੰਹ ਦੇਸਾਂ, ਹੁਣ ਕੀ ਕਰਾਂ, ਉੱਠ ਚੱਲਾਂ? ਦਾਤਾ ਜੀ ਉਡੀਕਦੇ ਹੋਣਗੇ, ਉਹ ਪੁੱਛਣਗੇ, ਬਹਿ ਆਇਆ ਹੈ? ਮੈਂ ਕਹਾਂਗਾ ਹਾਂ ਜੀ। ਉਹ ਕਹਿਣਗੇ, ਚੁੱਪ ਬਹਿ ਆਇਆ ਹੈ? ਤਾਂ ਕੀਕੂ ਕਹਾਂਗਾ ਹਾਂ ਜੀ। ਮੈਂ ਜੀਵ ਦੀ ਚੁੱਪ ਧਾਰੀ, ਕੰਨਾਂ ਦੀ ਛਾਂ ਛਾਂ ਸੁਣ ਕੇ ਉਸ ਵੱਲੋਂ ਚੁੱਪ ਧਾਰੀ। ਮੈਂ ਸੋਚਾਂ ਸੋਚਣ ਦਾ ਯਤਨ ਕੀਤਾ, ਮੈਂ ਸੋਚਾਂ ਸੋਚ ਕੇ ਕੋਈ ਪੇਸ਼ ਚਲਾਉਣ ਵਾਲੀ ਸੋਚ ਸੋਚਣ ਦਾ ਜ਼ੋਰ ਲਾਇਆ। ਲੱਖ ਸਿਆਣਪ ਸੋਚੀ ਪੇਸ਼ ਨਾ ਗਈ, ਪਰ ਨਾ ਗਈ। ਮੈਂ ਅਸੋਚ ਅਤੇ ਚੁੱਪ ਹੋਣ ਦਾ ਤਰਲਾ ਲਾਇਆ, ਪਰ ਅੰਦਰਲਾ ਨਾ ਚੁੱਪ ਹੋਇਆ। ਆਖਸਾਂ ਜੀ ਬਹਿ ਆਇਆ ਹਾਂ, ਪਰ ਚੁੱਪ ਨਹੀਂ ਹੋ ਸਕੀ। ਇਉਂ ਸੋਚਦਿਆਂ ਢੇਸੇ ਨੂੰ ਗੱਚ ਭਰ ਆਇਆ ਸੀ, ਨੈਣਾਂ ਤੋਂ ਅਥਰੂ ਨਿਕਲ ਰਹੇ ਸਨ। ਹਾਏ ਮੈਂ ਨਾ ਚੀਜ਼, ਹਾਏ ਮੈਂ ਕੁਛ ਨਾ। ਇਸ ਤਰ੍ਹਾਂ ਦੇ ਗੱਚ ਵਿੱਚ ਆਪੇ ਤੋਂ ਬੇਆਪੇ ਜਿਹੇ ਵਿੱਚ ਵੈਰਾਗ ਆ ਗਿਆ ਕਿ ਅਚਾਨਕ ਇੱਕ ਛਿਣ ਆਈ, ਇੱਕ ਝਲਕਾਰਾ ਵੱਜਿਆ, ਇੱਕ ਅੱਖ ਚਮਕਾਰ ਦਾ ਸਮਾਂ ਲੰਘਿਆ ਕਿ ਢੇਸੇ ਨੂੰ ਸਤਿਗੁਰੂ ਜੀ ਦੇ ਖੂਹ ਪਰ ਬੈਠੇ ਜਲ ਦੀ ਆੜ ਵਿੱਚ ਰੱਖੇ ਚਰਨ ਕਮਲ ਦਿਸ ਪਏ। ਆਵਾਜ਼ ਆਈ, ਕਹੋ ਵਾਹਿਗੁਰੂ। ਢੇਸੇ ਦੇ ਲੂੰ ਲੂੰ ਵਿੱਚੋਂ ਵਾਹਿਗੁਰੂ ਨਿਕਲ ਗਿਆ। ਢੇਸਾ ਬੇਸੁੱਧ ਸੀ, ਹੁਣ ਸੁੱਧ ਆਈ ਤਾਂ ਜੀਭ ਕਹਿ ਰਹੀ ਸੀ ਵਾਹਿਗੁਰੂ। ਲੂਹਾਂ ਵਿੱਚ ਇੱਕ ਚਰਨਾਹਟ ਛਿੜ ਰਹੀ ਸੀ, ਨੈਣਾਂ ਵਿੱਚ ਇੱਕ ਠੰਡ ਵਾਪਰ ਰਹੀ ਸੀ, ਸਰੀਰ ਵਿੱਚ ਹਲਕਾਪਣ ਸੀ, ਅੰਦਰ ਬਾਹਰ ਇੱਕ ਮੱਧਮ ਮੱਧਮ ਸਵਾਦ ਸੀ, ਜੀਭਾ ਪਰ ਇੱਕ ਰਸ ਸੀ ਅਤੇ ਜੀਭ ਹਿੱਲ ਰਹੀ ਸੀ ਅਤੇ ਕਹਿ ਰਹੀ ਸੀ ਵਾਹਿਗੁਰੂ। ਢੇਸੇ ਨੇ ਬੋਲੋ ਜੀ ਵਾਹਿਗੁਰੂ ਰੋਜ਼ ਸੁਣਿਆ ਸੀ, ਆਪ ਵੀ ਕਈ ਵਾਰੀ ਸ੍ਰੀ ਵਾਹਿਗੁਰੂ ਕਿਹਾ ਸੀ, ਪਰ ਇਹ ਵਾਹਿਗੁਰੂ ਕਦੇ ਨਹੀਂ ਕਿਹਾ ਸੀ, ਜਿਸ ਦਾ ਕਿ ਇਹ ਅਸਰ ਹੈ। ਹਾਂ, ਉਸਨੇ ਅੱਜ ਇਹ ਅਨੋਖਾ ਵਾਹਿਗੁਰੂ ਸੁਣਿਆ ਸੀ। ਜੀ ਹਾਂ, ਸਤਿਗੁਰੂ ਨੂੰ ਵਾਹਿਗੁਰੂ ਕਹਿੰਦੇ ਹੋਏ ਸੁਣਿਆ। ਫਿਰ ਸੁਣਨ ਨੂੰ ਜੋ ਉਤਾਵਲਾ ਹੋਇਆ ਤਾਂ ਅੱਖ ਖੁੱਲ੍ਹੀ, ਛੇਤੀ ਜੋ ਅੱਖ ਖੁੱਲ੍ਹੀ ਤਾਂ ਉੱਥੇ ਸਤਿਗੁਰੂ ਜੀ ਕੋਈ ਨਹੀਂ ਸੀ, ਢੇਸਾ ਵੀ ਇਕੱਲਾ ਸੀ ਅਤੇ ਢੇਸੇ ਦੀ ਜੀਭ 'ਤੇ ਸੀ ਵਾਹਿਗੁਰੂ। ਪਰ ਜੀਭ ਹੁਣ ਰਸ ਵਾਲੀ ਹੋ ਰਹੀ ਸੀ, ਇਹ ਕੀ ਸੀ ਢੇਸਾ ਨਹੀਂ ਸਮਝ ਸਕਿਆ, ਪਰ ਉਹ ਇੱਕ ਸਵਾਦ ਵਿੱਚ ਸੀ ਅਤੇ ਕਦੇ ਇੱਕ ਨਾ ਪ੍ਰਤੀਤ ਕੀਤੇ ਸੁੱਖ ਵਿੱਚ ਸੀ। ਹੁਣ ਘੜੀਓਂ ਵੱਧ ਬੀਤ ਗਿਆ ਜਾਪਦਾ ਸੀ, ਢੇਸਾ ਉੱਠਿਆ, ਉੱਠੇ ਕੌਣ, ਪਰ ਹੁਕਮ ਯਾਦ ਸੀ ਸੋ ਉੱਠਣਾ ਪਿਆ। ਉੱਠਿਆ ਅਤੇ ਟੁਰ ਪਿਆ। ਅੰਦਰ ਇੱਕ ਨਾਮ ਦੀ ਹੋਂਦ ਜਾਂ ਧੁਨ ਭਾਸਦੀ ਹੈ, ਇੱਕ ਜਾਗਰਤ ਭਾਸਦੀ ਹੈ, ਇੱਕ ਸਵਾਦ ਭਾਸਦਾ ਹੈ, ਅਰ ਸਿਮਰਨ ਵਾਹਿਗੁਰੂ ਦਾ ਜਾਰੀ ਹੈ। ਇਉਂ ਢੇਸਾ ਸਣੇ ਸਣੇ ਰਸਮੱਤਾ ਨੈਣ ਅਲਸਾਇਆ ਟੁਰੀ ਆਇਆ। ਅੱਗੇ ਖੂਹ 'ਤੇ ਦਾਤਾ ਜੀ ਕੋਈ ਨਹੀਂ ਸਨ, ਉਹ ਉੱਥੋਂ ਜਾ ਚੁੱਕੇ ਸਨ। ਢੇਸੇ ਨੂੰ ਹੁਣ ਪਿਆਰ ਦੀ ਖਿੱਚ ਦਾ ਤੁਣੱਕਾ ਤਾਂ ਵੱਜਿਆ, ਪਰ ਘਬਰਾ ਨਹੀਂ ਹੋਇਆ। ਫਿਰ ਡੇਰੇ ਆਇਆ, ਸਤਿਗੁਰੂ ਜੀ ਉੱਥੇ ਵੀ ਨਹੀਂ ਸਨ। ਅੰਦਰ ਗਿਆ ਤਾਂ ਦਾਤਾ ਜੀ ਪਲੰਘ 'ਤੇ ਬੈਠੇ ਸਨ, ਰਾਮ ਪੱਖਾ ਕਰ ਰਹੀ ਸੀ ਅਤੇ ਸਾਈਂ ਦਾਸ ਜੀ ਚਰਨਾਂ ਪਰ ਬੈਠੇ ਸਨ। ਸਤਿਗੁਰ ਹੱਸ ਕੇ ਬੋਲੇ, ਢੇਸਿਆ ਚੁੱਪ ਬੈਠ ਆਇਆ ਹੈ। ਢੇਸਾ ਚਰਨਾਂ ਨਾਲ ਲਿਪਟ ਗਿਆ ਅਤੇ ਰੋ ਪਿਆ ਅਤੇ ਬੋਲਿਆ, ਸੱਚਿਆ ਮੈਂ ਮੂਰਖ, ਮੈਂ ਮੂਰਖ, ਮੈਂ ਮੂਰਖ। ਸਤਿਗੁਰੂ ਜੀ ਸੁਣਾ, ਚੁੱਪ ਬੈਠੋ ਕਿ ਨਾ। ਢੇਸਾ, ਇਹ ਤਨ ਭੌਂਕਣਾ ਚੁੱਪ ਨਹੀਂ ਬਹਿਣ ਦਿੰਦਾ, ਤੇਰੀ ਮਿਹਰ, ਤੇਰੇ ਚਰਨਾਂ ਤੋਂ ਬਨਿਹਾਲ। ਤੂੰ ਕੋਈ ਝਲਕਾ ਮਾਰਿਆ, ਕੋਈ ਚੌਲਾ ਪਾਇਓਈ, ਕੋਈ ਕਿ ਕੋਈ ਚਮਕਾਰਾ ਦਿੱਤੋਈ, ਮੈਨੂੰ ਕੁਛ ਪਤਾ ਨਹੀਂ ਲੱਗਾ। ਸਤਿਗੁਰ ਕੁਛ ਹੋਇਆ ਈ? ਢੇਸਾ, ਪਾਤਸ਼ਾਹ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਗੌੜੀ ਮਹੱਲਾ ਚੌਥਾ। ਸਤਿਗੁਰ ਕੁਛ ਸੁਣਿਆ, ਡਿੱਠਾ, ਸਮਝਿਆ? ਢੇਸਾ ਸੁਣਿਆ ਆਪਣੇ ਸਰੀਰ ਦੀ ਛਾਂ ਛਾਂ, ਡਿੱਠਾ ਆਪਣੇ ਪਰਾਏ ਮਿੱਤਰ ਵੈਰੀਆਂ ਦੀਆਂ ਤਸਵੀਰਾਂ ਦੇ ਨਕਸ਼ੇ, ਨਾ ਡਿੱਠਾ ਪਰ ਨਾ ਡਿੱਠਾ ਦੇਖਣ ਯੋਗ, ਨਾ ਸੁਣਿਆ ਪਰ ਨਾ ਸੁਣਿਆ ਸੁਣਨੇ ਯੋਗ। ਸਤਿਗੁਰ ਫਿਰ ਖਾਲੀ ਆਇਆ, ਜਿਹਾ ਗਿਆ ਤਿਹਾ। ਢੇਸਾ ਖਾਲੀ ਗਿਆ ਪਾਤਸ਼ਾਹ, ਭਰਿਆ ਆਇਆ। ਤੂੰ ਮਿਹਰ ਕੀਤੀ, ਕੋਈ ਛਿਣ ਆਈ, ਮੈਂ ਡਿੱਠੇ ਤੇਰੇ ਚਰਨ ਕਮਲ, ਮਕਰੰਦ ਰਸ ਨਾਲ ਭਰੇ ਮੈਂ ਸੁਣਿਆ ਵਾਹਿਗੁਰੂ। ਜੋ ਸੁਣਿਆ ਬਹਿ ਗਿਆ ਜੀਭ ਤੇ ਉਸ ਤੋਂ ਹੇਠਾਂ ਲਹਿ ਗਿਆ ਤੇ ਹਲਕਾ ਕਰ ਗਿਆ ਸਰੀਰ, ਮਨ ਤੇ ਆਤਮਾ ਨੂੰ। ਖੀਵਾ ਹੋ ਰਿਹਾ ਹਾਂ, ਸਵਾਦ ਵਿੱਚ ਹਾਂ ਤੇ ਜੀਭ ਕਹਿ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਕਹਿ ਢੇਸਾ ਫਿਰ ਚਰਨਾਂ ਨਾਲ ਲਿਪਟ ਗਿਆ। ਹੁਣ ਸਤਿਗੁਰਾਂ ਨੇ ਸਿਰ ਤੇ ਪਿਆਰ ਦਿੱਤਾ ਤੇ ਆਖਿਆ, ਢੇਸਿਆ ਤੈਨੂੰ ਨਾਮ ਦੀ ਦਾਤ ਧੁਰੋਂ ਹੋਈ ਹੈ, ਪਰ ਵੇਖ ਇਹ ਦਾਤ ਅਜਰ ਵਸਤੂ ਹੈ, ਇਸ ਨੂੰ ਜਰਨਾ ਕਠਿਨ ਹੈ ਤੇ ਵੇਖੀ ਇਹ ਗੁਆ ਨਾ ਬੈਠੀ। ਸਾਈਂ ਦਾਸ ਵੱਲ, ਸਾਈਂ ਦਾਸ ਢੇਸਾ ਨਾਮ ਤਰੀਕ ਹੋਇਆ ਹੈ, ਇਸ ਤੇ ਮਿਹਰ ਤੇਰੇ ਪਿਆਰ ਦਾ ਸਦਕਾ ਹੋਈ ਹੈ, ਇਸ ਤੇ ਮਿਹਰ ਰੱਖੀ, ਸਤਸੰਗ ਦੀ ਬਹੁਤ ਲੋੜ ਹੈ, ਇਹ ਪਿੱਛੋਂ ਤਪਹੀਣ ਹੈ, ਇੱਥੇ ਸੇਵਾ ਘਾਲ ਦਾ ਪੱਕਾ ਨਹੀਂ, ਤੂੰ ਇਸ ਨੂੰ ਸੰਭਾਲੇਗਾ ਤਾਂ ਜੋ ਨਾਮ ਇਸ ਨੂੰ ਪ੍ਰਾਪਤ ਹੋਇਆ ਹੈ ਇਹ ਮਨ ਦੀ ਸੁੱਖ ਮੈਲ ਨੂੰ ਕੱਟੇਗਾ, ਨਾਲੇ ਅੰਮ੍ਰਿਤ ਰੂਪ ਹੋ ਕੇ ਇਸ ਨੂੰ ਰਸ ਵਿੱਚ ਤੇ ਲਿਵ ਵਿੱਚ ਲੈ ਜਾਵੇਗਾ। ਹਾਲੇ ਜੋ ਰਸ ਇਸ ਨੂੰ ਪਿਆ ਹੈ ਉਹ ਰਾਸ ਪਾ ਦਿੱਤੀ ਹੈ, ਇਸ ਦੇ ਵਣਜ ਵਪਾਰ ਦਾ ਧਿਆਨ ਰੱਖੀ ਤਾਂ ਜੋ ਆਪਣੀ ਰਾਸ ਵਾਲਾ ਹੋ ਜਾਵੇ। ਇਹ ਕਹਿ ਸਤਿਗੁਰਾਂ ਨੇ ਢੇਸੇ ਨੂੰ ਵਿਦਾ ਕੀਤਾ। ਇਹ ਸੀ ਵਿੱਥਿਆ ਜੋ ਸਤਿਗੁਰੂ ਜੀ ਦੇ ਟੁਰਨ ਤੋਂ ਪਹਿਲਾਂ ਢੇਸੇ ਨਾਲ ਵਾਪਰ ਚੁੱਕੀ ਸੀ। ਹੁਣ ਸਤਿਗੁਰੂ ਜੀ ਅੰਮ੍ਰਿਤਸਰ ਸਨ, ਪਿੱਛੇ ਸਾਈਂ ਦਾਸ ਜੀ ਸਤਸੰਗ ਸੀ ਤੇ ਵਾਹਿਗੁਰੂ ਦੇ ਦੇਸ਼ ਮੰਡਲ ਦਾ ਕੰਮ ਜਾਰੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।